ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀਏ। ਨਾ ਗ੍ਰੰਥ ਅਤੇ ਨਾ ਪੰਥ, ਨਵੇਂ ਜਥੇਦਾਰ ਜੀ ਦੀ ਤਾਜਪੋਸ਼ੀ ਹੋਈ ਆ, ਕੀ ਚੱਲਦਾ ਰਿਹਾ ਜੀ ਅੱਜ?
ਜਿਸ ਤਰ੍ਹਾਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਔਰ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਅਤੇ ਉਹਦੀ ਥਾਂ ਦੇ ਉੱਤੇ ਬਾਬਾ ਟੇਕ ਸਿੰਘ ਧੰਨਾ ਲਾਹੌਰਾਂ ਨੂੰ, ਦਮਦਮਾ ਸਾਹਿਬ ਦਾ ਜਥੇਦਾਰ, ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਾਇਆ ਅਤੇ ਉਹਦੇ ਨਾਲ ਹੀ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜਕਾਰੀ ਤੌਰ 'ਤੇ ਜਥੇਦਾਰ ਦੀ ਸੇਵਾ ਸੌਂਪੀ। ਸੋ ਅੱਜ 10 ਮਾਰਚ ਦਿਨ ਸੋਮਵਾਰ ਨੂੰ ਇਹ ਤੈਅ ਸੀਗਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਸਵੇਰੇ 11 ਕੁ ਵਜੇ ਆਪਣੀ ਜਥੇਦਾਰ ਦੀ ਸੇਵਾ ਸੰਭਾਲਣਗੇ। ਤੇ ਇਹ ਸਭ ਜਦੋਂ ਇਹ ਤੈਅ ਪ੍ਰੋਗਰਾਮ ਦੇ ਤਹਿਤ ਇਹ ਕਾਰਵਾਈ ਹੋਣੀ ਸੀ, ਪਰ ਜਿਸ ਤਰ੍ਹਾਂ ਜਥੇਦਾਰ ਸਾਹਿਬਾਨ ਹਟਾਏ ਗਏ ਔਰ ਇਹਨਾਂ ਨੂੰ ਲਾਇਆ ਗਿਆ, ਉਹ ਤੋਂ ਬਾਅਦ ਅਕਾਲੀ ਦਲ ਦੇ ਅੰਦਰ, ਸਿੱਖ ਜਮਾਤ ਦੇ ਅੰਦਰ, ਪੰਥਕ ਸੰਸਥਾਵਾਂ ਦੇ ਅੰਦਰ, ਸਿੱਖ ਸੰਗਠਨਾਂ ਦੇ ਅੰਦਰ ਜਿਹੋ ਜਿਹਾ ਰੋਸਾ ਪਨਪਿਆ, ਵਿਦਰੋਹ ਪਨਪਿਆ, ਉਹਦੇ ਵਿੱਚੋਂ ਦਮਦਮੀ ਟਕਸਾਲ ਨੇ ਇਸ ਮਸਲੇ 'ਤੇ ਇਤਰਾਜ਼ ਪ੍ਰਗਟਾਇਆ। ਕਈ ਲੀਡਰਾਂ ਨੇ, ਕਈ ਮੈਂਬਰਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ।
ਜੀ,
ਇਹ ਸਭ ਦੇ ਦਰਮਿਆਨ ਨਿਹੰਗ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਥੇਦਾਰੀ ਸੰਭਾਲਣ ਨਹੀਂ ਦਿਆਂਗੇ, ਸਾਨੂੰ ਉਹ ਪ੍ਰਵਾਨ ਨਹੀਂ ਹੈਗੇ, ਅਸੀਂ ਅਨੰਦਪੁਰ ਸਾਹਿਬ ਲਾਡਲੀਆਂ ਫੌਜਾਂ ਗੁਰੂ ਦੀਆਂ ਪਹੁੰਚ ਰਹੀਆਂ ਨੇ, ਸੋ ਅਸੀਂ ਉੱਥੇ ਪਹੁੰਚ ਕੇ ਇਸ ਕਾਰਵਾਈ ਨੂੰ ਰੋਕਾਂਗੇ। ਸੋ ਅੱਜ ਸਾਰਿਆਂ ਨੂੰ ਸੀਗਾ ਕਿ 10 ਵਜੇ ਜਦੋਂ ਜਾਂ 11 ਵਜੇ ਜਦੋਂ ਅੱਜ ਇਹ ਕਾਰਵਾਈ ਪੈਣੀ ਸ਼ੁਰੂ ਹੋ ਗਈ ਤਾਂ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈ। ਅਕਾਲੀ ਦਲ ਬਾਦਲ ਸਿਰ ਕਹਿੰਦੀ ਕਿ ਜਾਂ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਅਸੀਂ ਟਕਰਾਅ ਤੋਂ ਅੱਜ ਬਚਾ ਲਿਆ ਪੰਥਕ ਧਿਰਾਂ ਨੂੰ, ਅੱਜ ਅਸੀਂ ਖੂਨੀ ਟਕਰਾਅ ਤੋਂ ਬਚਾ ਲਿਆ। ਇਹ ਵੱਖਰੀ ਗੱਲ ਹੈ ਕਿ ਖੂਨੀ ਟਕਰਾਅ ਬਚਾ ਲਿਆ ਪਰ ਸਿਧਾਂਤ ਨਹੀਂ ਬਚਾ ਸਕੇ। ਇਹ ਸਵਾਲ ਵੱਡਾ ਹੋ ਗਿਆ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰੀ ਸਵੇਰੇ 2:30-3 ਵਜੇ ਜਾ ਕੇ ਕਹਿੰਦੇ ਜੀ ਆਪਣੀ ਸੇਵਾ ਸੰਭਾਲ ਲਈ। ਹੁਣ ਇਹ ਜਦੋਂ 2:30-3 ਵਜੇ ਵਾਲਾ ਮਸਲਾ ਆਇਆ ਤਾਂ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਕਿ ਅੰਮ੍ਰਿਤ ਵੇਲੇ ਗਿਆਨੀ ਜੀ ਹੋਰਾਂ ਨੇ, ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲੀ ਹੈ। ਪਰ ਜਦੋਂ ਪੰਥਕ ਧਿਰਾਂ ਨੂੰ ਇਹ ਸਵਾਲ ਗਿਆ ਤੇ ਉਹਨਾਂ ਦਾ ਜਵਾਬ ਸੀਗਾ ਕਿ ਭਾਈ ਅੰਮ੍ਰਿਤ ਵੇਲਾ ਨਹੀਂ, ਮੂੰਹ ਨੇਰੇ ਸੀ।
ਜੀ,
ਅੰਮ੍ਰਿਤ ਵੇਲੇ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ, ਸੋ ਬੂਹੇ ਖੁੱਲ੍ਹ ਜਾਂਦੇ ਨੇ ਗੁਰੂ ਘਰਾਂ ਦੇ। ਹਾਂ, ਇੱਕ ਅਖੰਡ ਪਾਠ ਸਾਹਿਬਾਨ ਚੱਲਦੇ ਹੁੰਦੇ ਨੇ ਜਿਹੜੇ ਲੜੀਵਾਰ ਚੱਲ ਰਹੇ ਨੇ, ਉਹ ਅਖੰਡ ਪਾਠ ਫਿਰ ਜਦੋਂ ਰੱਖਿਆ ਗਿਆ ਤਾਂ ਉਹ ਤੋਂ ਬਾਅਦ ਸੰਪੂਰਨ ਹੋਣ 'ਤੇ ਉਹਦੇ ਭੋਗ ਪਾਏ ਜਾਂਦੇ ਨੇ। ਸੋ ਕਰੀਬ ਕਰੀਬ ਦੱਸਿਆ ਜਾ ਰਿਹਾ ਕਿ 2:50 ਦਾ ਸ਼ਾਇਦ ਸਮਾਂ ਸੀਗਾ ਜਿਹੜਾ ਉੱਥੇ ਰਿਕਾਰਡ ਕੀਤਾ ਗਿਆ, ਕਿਉਂਕਿ ਅੱਜ ਕੱਲ ਵਿਜੇ ਜੀ ਤਸਵੀਰਾਂ ਨਾਲ ਸਮਾਂ ਦੱਸਦੀਆਂ ਨੇ ਜਦੋਂ ਖਿੱਚੀ ਜਾਂਦੀ ਹੈ।
ਜੀ ਜੀ ਜੀ,
ਇਹ ਤਸਵੀਰ 9 ਤਰੀਕ ਨੂੰ 9 ਵਜੇ ਖਿੱਚੀ ਗਈ। ਅੱਜ ਕੱਲ ਇਹ ਜਦੋਂ ਤੁਸੀਂ ਆਨਲਾਈਨ ਮੋਬਾਈਲਾਂ ਸ਼ੋਬਾਈਲਾਂ ਨਾਲ ਫੋਟੋਆਂ ਖਿੱਚਦੇ ਹੋ ਤਾਂ ਉਹ ਨਾਲ ਸਾਰਾ ਕੁਛ ਆ ਜਾਂਦਾ, ਜਾਂ ਤੁਸੀਂ ਜਿਹੜੀ ਫੋਟੋ ਰਿਕਾਰਡ 'ਚ ਵੀ ਰੱਖਦੇ ਹੋ ਦੱਸ ਦਿੰਦੇ ਕਿ 9 ਵਜੇ ਸੇਵ ਹੋਈ ਆ ਹੋਇਆ, ਹੈ ਨਾ। ਸੋ ਹੁਣ ਫੋਟੋ ਦੇ ਹਵਾਲੇ ਨਾਲ ਕਹਿੰਦੇ ਉਹਦੇ ਪਰ ਆ ਰਿਹਾ 2:50 ਸਵੇਰ ਦੇ, ਤੇ ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਸਮਾਂ ਹੈ ਨਾ, ਉਹ ਹੈਗਾ ਜੀ ਸਵੇਰੇ 4:15 ਤੋਂ ਬਾਅਦ ਦਾ ਸਮਾਂ।
ਜੀ,
ਸੋ ਇਹਨੇ ਸਵਾਲ ਖੜਾ ਕਰਤਾ ਕਿ ਇਸ ਲਈ ਕਹਿੰਦੇ ਜੀ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਜੋ ਬੋਲਾਂ ਨੂੰ ਜਿਹਨੂੰ ਆਪਾਂ ਕੋਟ ਕਰਕੇ ਤੁਸੀਂ ਸਵਾਲ ਕਰ ਰਹੇ ਸੀ, ਉਹ ਕਹਿੰਦੇ ਕਿ ਨਾ ਗ੍ਰੰਥ ਨਾ ਪੰਥ।
ਜੀ,
ਵੈਸੇ ਪੁਰਾਣਾ ਇਤਿਹਾਸ ਦੱਸਦਾ ਕਿ ਜਦੋਂ ਵੀ ਸਿੰਘ ਸਾਹਿਬ ਸੇਵਾ ਸੰਭਾਲਦੇ ਨੇ ਤਾਂ ਹੋਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਤਖ਼ਤ ਸ੍ਰੀ ਦਰਬਾਰ ਸਾਹਿਬ ਦੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਹੋਰ ਤਖ਼ਤਾਂ ਦੇ ਹੈੱਡ ਗ੍ਰੰਥੀ
ਜੀ,
ਹੈ ਨਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਉਹਨਾਂ ਦੇ ਨੁਮਾਇੰਦੇ, ਸੋ ਸੰਤ ਸਮਾਜ ਜਾਂ ਹੋਰ ਸਿੱਖ ਜਥੇਬੰਦੀਆਂ ਉਹਨਾਂ ਦੇ ਮੁਖੀ, ਉਹ ਹਾਜ਼ਰ ਰਹਿੰਦੇ ਨੇ। ਸੋ ਤਾਂ ਕਿ ਇੱਕ ਸੁਨੇਹਾ ਜਾਂਦਾ ਕਿ ਕੌਮ ਦਾ ਜਥੇਦਾਰ ਆਪਣੀ ਸੇਵਾ ਸੰਭਾਲਣ ਲੱਗਿਆ। ਸੋ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਉਹ ਬੋਲ ਨੇ ਕਿ ਨਾ ਗ੍ਰੰਥ ਨਾ ਪੰਥ, ਨਾ ਤਾਂ ਪੰਥਕ ਸ਼ਖਸੀਅਤਾਂ ਸੀਆਂ, ਉਹ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਪ੍ਰਕਾਸ਼ ਸੀ। ਬੇਸ਼ੱਕ ਅਕਾਲੀ ਦਲ ਨੇ ਵੀ ਜਾਂ SGPC ਦੇ ਨੁਮਾਇੰਦਿਆਂ ਨੇ ਵੀ ਇਹ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਜੀ, ਗੁਰੂ ਸਾਹਿਬ ਦਾ ਪ੍ਰਕਾਸ਼ ਸੀ। ਅਸਲ 'ਚ ਜਿਹੜੇ ਅਖੰਡ ਪਾਠ ਚੱਲ ਰਹੇ ਨੇ, ਕਹਿੰਦੇ ਉੱਥੇ ਜਾ ਕੇ 5 ਪਿਆਰਿਆਂ ਨੂੰ ਖੜਾ ਕੇ ਜੀ, ਕਿ ਜਿਹੜੇ ਹਾਜ਼ਰ ਨੇ 5 ਸਿੰਘ ਉਹਨਾਂ ਦੀ ਹਾਜ਼ਰੀ ਦੇ ਵਿੱਚ ਉੱਥੇ ਮੱਥਾ ਟੇਕ ਕੇ ਲਓ ਜੀ, ਸਵੇਰੇ 2:30 ਵਜੇ ਹੋ ਗਈ ਕਾਰਵਾਈ, ਤੇ ਇਸ ਤੋਂ ਬਾਅਦ ਫਿਰ ਸਰੋਪਾ ਉਪਵਾ ਲਿਆ ਕਹਿੰਦੇ ਜੀ ਕੇਸਗੜ੍ਹ ਸਾਹਿਬ, ਇਹ ਸਾਰੀ ਕਾਰਵਾਈ। ਸੋ ਇਹਦਾ ਮਤਲਬ ਅਜੇ ਉੱਥੇ ਪ੍ਰਕਾਸ਼ ਨਹੀਂ ਹੋਇਆ ਸੀ, ਇਹ ਚੱਲ ਰਹੇ ਅਖੰਡ ਪਾਠ ਦੇ ਹਵਾਲੇ ਨਾਲ ਕਾਰਵਾਈ ਪਾਈ। ਇੱਕ ਤਾਂ ਇਹ ਸਵਾਲ ਖੜਾ ਹੋ ਗਿਆ, ਦੂਸਰਾ ਇਹਦੇ ਨਾਲ ਹੀ ਜਿਹੜਾ ਅਹਿਮ ਪਹਿਲੂ ਆਇਆ ਉਹ ਆਇਆ ਕਿ ਹੁਣ ਅਗਲਾ ਕਦਮ ਕੀ।
ਜੀ
ਅਗਲੇ ਕਦਮ ਜੇ ਮੈਂ ਦੇਖਦਾ ਤਾਂ ਮੈਂ ਦੇਖ ਰਿਹਾ ਸੀਗਾ ਕਿ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਬਾਅਦ ਚੋਂ ਦੁਪਹਿਰ ਬਾਅਦ ਜਾ ਕੇ ਉੱਥੇ ਅੱਜ ਸੱਚਖੰਡ ਦਰਬਾਰ ਸਾਹਿਬ ਵੀ ਮੱਥਾ ਟੇਕ ਲਿਆ ਤੇ ਅਕਾਲ ਤਖ਼ਤ ਸਾਹਿਬ ਦੀ ਵੀ ਸੇਵਾ ਸੰਭਾਲ ਲਈ ਕਾਰਜਕਾਰੀ ਤੌਰ ਤੇ। ਤੇ ਪਰ ਉਹਨਾਂ ਨੇ ਆਪਣੇ ਬਿਆਨਾਂ 'ਚ ਇੱਕ ਗੱਲ ਕਹੀ ਜਿਹੜੇ ਉਹ 8-10 ਨੁਕਤੇ ਅੱਜ ਕੌਮ ਨਾਲ ਸਾਂਝੇ ਕਰ ਰਹੇ ਸੀ ਕਿ ਜੀ ਜੋ ਮਰਜ਼ੀ ਹੋ ਜਾਵੇ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੁਕਮਨਾਮਾ ਨਹੀਂ ਬਦਲਿਆ ਜਾਊਗਾ। ਗੁਰੂ ਸਾਹਿਬ ਦੀ ਹਾਜ਼ਰੀ 'ਚ ਅਕਾਲ ਤਖ਼ਤ ਸਾਹਿਬ ਦੇ ਪ੍ਰਕਾਸ਼ ਹੇਠ ਜਿਹੜਾ ਜਾਰੀ ਹੋਇਆ ਹੁਕਮਨਾਮਾ ਉਹ ਨਹੀਂ ਅਸੀਂ ਬਦਲਾਂਗੇ। ਇਸ ਗੱਲ ਨੂੰ ਬਕਾਇਦਾ ਤੌਰ ਤੇ ਅਕਾਲੀ ਧਿਰਾਂ ਵੱਲੋਂ ਸੋਸ਼ਲ ਮੀਡੀਆ ਤੇ ਵੀ ਪਾਇਆ ਜਾ ਰਿਹਾ, ਬਾਦਲ ਧਿਰ ਵੱਲੋਂ ਕਿਆ ਦੇਖੋ ਜੀ 2 ਤਰੀਕ ਵਾਲੇ ਫੈਸਲੇ ਨਹੀਂ ਬਦਲ। ਪਰ ਇਹ ਗੱਲ ਲੁਕੋਈ ਜਾ ਰਹੀ ਹੈ ਕਿ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪਰ ਜਿਹੜੀ 5 ਮੈਂਬਰੀ ਕਮੇਟੀ ਵਾਲੀ ਚੋਣ ਪ੍ਰਕਿਰਿਆ ਵਾਲਾ ਉਹਨੂੰ ਬਚਿਆ ਜਾ ਸਕਦਾ ਦੁਬਾਰਾ।
ਜੀ
ਤੇ ਜਨਾਬ ਫਿਰ ਜੇ ਉਹਨੂੰ ਬਚਿਆ ਜਾ ਸਕਦਾ ਉਹਦੀ ਸਮੀਖਿਆ ਕੀਤੇ ਫਿਰ 2 ਤਰੀਕ ਵਾਲੇ ਫੈਸਲੇ ਕਿੱਥੋਂ ਰਹਿ ਗਏ ਜੀ?
ਜੀ
ਉਹ ਜਥੇਦਾਰ ਗਿਆਨੀ ਕੇਵਲ ਸਿੰਘ ਹੋਰਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਸਾਬਕਾ ਜਥੇਦਾਰ ਰਹੇ ਨੇ, ਉਹ ਕਹਿੰਦੇ ਕਿ ਭਾਈ 5 ਮੈਂਬਰੀ 7 ਮੈਂਬਰੀ ਜਿਹੜੀ ਵੀ ਕਮੇਟੀ ਆ ਉਹਦਾ ਵੀ ਭੋਗ ਪਾਉਣਗੇ ਤੇ ਫਕਰੇ ਕੌਮ ਵੀ ਮੁੜ ਕੇ ਬਹਾਲ ਕਰਨਗੇ। ਇਸੇ ਕੰਮ ਲਈ ਤਾਂ ਲਿਆਂਦਾ ਅਗਲਿਆਂ ਨੂੰ, ਜੇ ਹੁਣ ਵੀ ਨਾ ਕਰਾਇਆ ਫਿਰ ਕੀ ਫਾਇਦਾ, ਇੰਨਾ ਕੁਛ ਵੀ ਕਰਾ ਲਿਆ ਉਹਨਾਂ ਨੇ। ਤੇ ਦੂਸਰੇ ਪਾਸੇ ਸੁਖਦੇਵ ਸਿੰਘ ਭੌਰ ਹੋਰੀ ਕਹਿ ਰਹੇ ਸੀਗੇ ਕਿ ਇਹ ਨਵਾਂ ਵਰਤਾਰਾ ਮੈਂ ਆਪਣੀ ਜੀਵਨ 'ਚ ਦੇਖ ਰਿਹਾ ਕਿ ਕੌਮ ਦਾ ਜਥੇਦਾਰ ਬੰਦ ਕਮਰਿਆਂ 'ਚ ਮਤਲਬ ਸੇਵਾ ਸੰਭਾਲ ਰਿਹਾ
ਜੀ।
ਸੋ ਇਹ ਪ੍ਰਕਿਰਿਆ ਇੱਦਾਂ ਕਦੇ ਸਿੱਖ ਇਤਿਹਾਸ ਵਿੱਚ ਇੱਦਾਂ ਨਹੀਂ ਵਾਪਰਿਆ। ਤੇ ਜਿਹੜੇ ਇਹ ਦਮਜੇ ਭਰੇ ਜਾ ਰਹੇ ਨੇ ਕਿ ਜੀ ਮਤਲਬ ਵਕਤ ਬਚਾ ਲਿਆ ਜੀ, ਟਕਰਾਅ ਹੋ ਸਕਦਾ ਸੀ, ਵਿਜੇ ਜੀ ਹੁੱਲਾ ਮਹੱਲਾ ਸ਼ੁਰੂ ਹੈ, 3 ਦਿਨ ਕੀਰਤਪੁਰ ਸਾਹਿਬ ਭਰਦਾ, ਉਸ ਬਾਅਦ 3 ਦਿਨ ਸ਼੍ਰੀ ਅਨੰਦਪੁਰ ਸਾਹਿਬ ਭਰਦਾ ਤੇ ਉੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ, ਸਿੱਖ ਸੰਗਤਾਂ, ਵੱਡੀ ਗਿਣਤੀ ਸ਼ਰਧਾਲੂ ਹੈ ਨਾ, ਤੇ ਉਹ ਸਾਰੀਆਂ ਸੰਪਰਦਾਵਾਂ ਸਾਰੀਆਂ ਧਿਰਾਂ ਪਹੁੰਚਦੀਆਂ ਨੇ। ਤੇ ਫਿਰ ਉੱਥੋਂ ਜਦੋਂ ਮਹੱਲਾ ਸੱਜ ਕੇ ਨਿਕਲਦਾ ਹੈ ਕੇਸਗੜ੍ਹ ਸਾਹਿਬ ਤੋਂ ਹੈ ਨਾ, ਮਤਲਬ ਉਹਦੇ ਵਿੱਚ ਪੂਰਾ ਨਗਾਰਾ, 5 ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਉਹ ਸਾਰੀ ਪ੍ਰਕਿਰਿਆ ਜਦੋਂ ਉਹ ਨਿਕਲਦਾ, ਉਸ ਸਮੇਂ ਜਥੇਦਾਰ ਸਾਹਿਬਾਨ ਤਖ਼ਤਾਂ ਦੇ ਨਿਹੰਗ ਜਥੇਬੰਦੀਆਂ ਖੁੱਲੀਆਂ ਜੀਪਾਂ 'ਚ ਸਵਾਰ ਹੋ ਕੇ ਜਾਂਦੇ ਨੇ। ਫਿਰ ਉਸ ਸਮੇਂ ਜੀ ਕਿੱਥੇ ਲੁਕੇ ਜਾਊਂਗੇ? ਫਿਰ ਉਸ ਸਮੇਂ ਕੌਮ ਦੇ ਨਾਮ ਸੰਦੇਸ਼ ਕਿਵੇਂ ਜਾਰੀ ਕਰੋਗੇ? ਇਹ ਕਿੰਨੇ ਹੀ ਸਵਾਲ ਨਾਲ ਖੜੇ ਹੋ ਗਏ ਕਿ ਇੰਜ ਲੁਕ ਕੇ ਛੁਪ ਕੇ ਇਹ ਸੇਵਾ ਜੇ ਸੰਭਾਲੀ ਜਾ ਰਹੀ ਹੈ, ਇਹਦਾ ਮਤਲਬ ਕੋਈ ਡਰ ਸੀ, ਕੋਈ ਖਤਰਾ ਸੀ, ਇਹ ਪਤਾ ਸੀ ਕਿ ਅਸੀਂ ਪ੍ਰਮਾਣਿਤ ਨਹੀਂ ਹੋਏ ਜਾਂ ਸਾਨੂੰ ਪ੍ਰਵਾਨ ਨਹੀਂ ਕੀਤਾ ਜਾ ਰਿਹਾ? ਇਹ ਸਵਾਲ ਵੱਡੇ ਹੋ ਗਏ ਨੇ ਔਰ ਪਾੜਾ ਵੀ ਵੱਡਾ ਹੋ ਗਿਆ
ਜੀ।
ਔਰ ਇਹਦੇ ਨਾਲ ਪੰਜਾਬ ਦੇ ਵਿੱਚ, ਸਿੱਖ ਕੌਮ ਦੇ ਵਿੱਚ, ਪੰਥਕ ਧਿਰਾਂ ਦੇ ਵਿੱਚ ਇੱਕ ਨਵਾਂ ਫਿਕਰ ਵੀ ਵੱਧ ਗਿਆ।
ਤੇ ਅਕਾਲੀ ਦਲ ਦੇ ਵਿੱਚ ਵੈਸੇ ਕੀ ਚੱਲ ਰਿਹਾ ਜੀ? ਕੋਈ ਪਾਰਟੀ ਛੱਡਣ ਦੀ ਵੀ ਤਿਆਰੀ ਕਰ ਰਿਹਾ? ਕੌਣ?
ਹਾਂ ਦੇਖੋ ਜੀ, ਪਾਰਟੀ ਛੱਡਣ ਵਾਲੀਆਂ ਤਾਂ ਕਾਰਵਾਈਆਂ ਸ਼ੁਰੂ ਹੋ ਗਈਆਂ। ਉਸੇ ਦਿਨੇ ਅਕਾਲੀ ਪ੍ਰਧਾਨਾਂ ਨੇ, ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਕੁਝ ਧਿਰਾਂ ਨੇ, ਵੱਖ ਵੱਖ ਨੁਮਾਇੰਦਿਆਂ ਨੇ ਅਸਤੀਫੇ ਦੇਣੇ ਸ਼ੁਰੂ ਕਰਤੇ, ਰੋਸਾ ਪ੍ਰਗਟਾਉਣਾ ਸ਼ੁਰੂ ਕਰਤਾ। ਸੋ ਇਹ ਸਾਰੀ ਪ੍ਰਕਿਰਿਆ ਤਾਂ ਜਾਰੀ ਹੋ ਸੀ। ਅਸਲ 'ਚ ਬਾਦਲ ਧਿਰ ਨੂੰ ਜੋ ਲੱਗਦਾ ਹੈ ਨਾ, ਉਹ ਇਹ ਮਹਿਸੂਸ ਕਰਦੇ ਨੇ ਕਿ ਕੋਈ ਗੱਲ ਨਹੀਂ, ਲੋਕ ਬਹੁਤ ਛੇਤੀ ਭੁੱਲ ਜਾਂਦੇ ਨੇ, ਲੱਗਦਾ ਕਿ ਲੈ ਸਾਡੇ ਵਾਲਾ ਮਸਲਾ ਭੁੱਲੇ ਗਏ, ਅਸੀਂ ਕਿਹੜੀ ਗੱਲ ਮੰਨੀ 2 ਤਰੀਕ ਵਾਲੀ, ਕਿਹੜੀ ਨਹੀਂ ਮੰਨੀ, ਹੈ ਨਾ, ਰੌਲਾ ਕੀ ਪੈ ਗਿਆ ਜੀ ਗਿਆਨੀ ਹਰਪ੍ਰੀਤ ਸਿੰਘ ਹਟਾ ਤੇ, ਲੈ ਹੁਣ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਭੁੱਲ ਗਏ ਨਾ, ਹੁਣ ਤਾਂ ਜੀ ਇਹ 7 ਮੈਂਬਰੀ 5 ਮੈਂਬਰੀ ਕਮੇਟੀ ਦੇ ਰੌਲੇ ਚੁੜ ਜਗੇ ਨਾ, ਚਲੋ ਜੀ ਹੁਣ ਇਹ ਉਹ ਵੀ 7 ਮੈਂਬਰੀ 5 ਮੈਂਬਰੀ ਭੁੱਲ ਗਏ ਨਾ ਜੀ, ਹੁਣ ਤਾਂ ਇਹ ਧਾਮੀ ਸਾਹਿਬ ਦੇ ਅਸਤੀਫੇ ਵਾਲ ਚੁੜ ਜਿਆ, ਲੈ ਉਹ ਵੀ ਛੱਡੋ ਜੀ, ਉਹ ਵੀ ਸਾਰਾ ਰੁੜ ਗਿਆ ਨਾ, ਹੁਣ ਤਾਂ ਇਹ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਵਾਲੇ ਮਸਲੇ ਚੁੜ ਜਿਆ, ਲੈ ਉਹ ਵੀ ਛੱਡੋ, ਹੁਣ ਤਾਂ ਇਹ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਵਾਲੇ ਮਸਲੇ ਜੁੜ ਜਿਆ ਨਾ, ਸੋ ਕੱਲ ਨੂੰ ਨਵਾਂ ਆਜੂਗਾ ਹੈ ਉਸ ਮਸਲੇ ਜੁੜ ਜਾਣਗੇ, ਉਹ ਤੋਂ ਪਰਸਨ ਨੂੰ ਨਵਾਂ ਆਜੂਗਾ ਫਿਰ, ਸੋ ਪਿਛਲੇ ਮਸਲੇ ਭੁੱਲ ਜਾਣਗੇ। ਅਕਾਲੀ ਦਲ ਬਦਲੇ ਸਮਝਦਾ
ਜੀ,
ਪਰ ਉਹ ਇਹ ਕਿਉਂ ਨਹੀਂ ਸਮਝ ਰਿਹਾ ਕਿ ਉਹਨਾਂ ਦੇ ਮੂਹਰੇ 2 ਤਰ੍ਹਾਂ ਦੀਆਂ ਚੁਣੌਤੀਆਂ ਵੱਡੀਆਂ ਖੜੀਆਂ ਨੇ। ਵਿਜੇ ਜੀ ਜੇਕਰ ਪੰਥਕ ਤੌਰ ਤੇ ਦੇਖੀਏ ਤਾਂ ਲਗਾਤਾਰ ਉਹ ਗਲਤੀਆਂ ਦਰ ਗਲਤੀਆਂ ਕਰ ਰਹੇ ਨੇ
ਜੀ।
ਔਰ ਕੁਝ ਸਿੱਖ ਵਿਦਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਗੁਰੂ ਸਾਹਿਬ ਨੇ, ਵਾਹਿਗੁਰੂ ਨੇ, ਪਰਮਾਤਮਾ ਨੇ, ਰੱਬ ਨੇ ਡਾਂਗ ਮਾਰ ਕੇ ਨਹੀਂ ਸਮਝਾਉਣਾ ਹੁੰਦਾ, ਉਹਨਾਂ ਨੇ ਸੰਕੇਤਕ ਤੌਰ ਤੇ ਸਮਝਾਉਣਾ ਹੁੰਦਾ। ਸੁਖਬੀਰ ਸਿੰਘ ਬਾਦਲ ਜਿਸ ਦਿਨ ਆਪਣੀ ਅਰਜ਼ੀ ਲੈ ਕੇ ਗਏ, ਉਸ ਦਿਨ ਉਹ ਕੁਰਸੀ ਦੀ ਲੱਤ ਟੁੱਟ ਗਈ ਜੀ ਕਹਿੰਦੇ, ਹੈ ਨਾ, ਤੇ ਜੀ ਉਹਨਾਂ ਦੀ ਪੈਰ ਦੀ ਹੱਡੀ ਟੁੱਟ ਗਈ। ਸੋ ਗੁਰੂ ਘਰ ਦੇ ਵਿੱਚ ਤੁਹਾਡੇ ਨਾਲ ਜਾ ਕੇ ਹਾਸਾ ਵਾਪਰੇ, ਸੰਕੇਤ ਸੀ ਕਿ ਭਾਈ ਸੁਧਰ ਜਾਓ। ਉਸੇ ਥਾਂ ਦੇ ਉੱਤੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਤੁਹਾਡੇ ਤੇ ਗੋਲੀ ਨਾਲ ਅਟੈਕ ਹੁੰਦਾ, ਤੁਸੀਂ ਫਿਰ ਬਚ ਗਏ, ਤੁਸੀਂ ਫਿਰ ਗੁਰੂ ਦਾ ਸ਼ੁਕਰਾਨਾ ਕਰਨ ਦੀ ਬਜਾਏ ਤੁਸੀਂ ਨਵੇਂ ਉਲਝਣਾਂ ਚੁੜ ਜੇ, ਤੇ ਹੁਣ ਪਤਾ ਲੱਗ ਰਿਹਾ ਕਿ ਜਨਾਬ ਦਾ ਮੋਢਾ ਉਤਰਿਆ ਹੋਇਆ। ਸੋ ਵਾਰ ਵਾਰ ਤੁਹਾਡੇ ਨਾਲ ਅਜਿਹੇ ਹਾਸੇ ਵਾਪਰ ਰਹੇ ਨੇ, ਪਰ ਤੁਸੀਂ ਤਾਂ ਵੀ ਸੰਕੇਤ ਨਹੀਂ ਸਮਝ ਰਹੇ। ਤੋਂ ਫਿਰ ਹੋਰ ਕੀ ਹੋਊਗਾ? ਇੱਕ ਕੁਝ ਤੇਰਾ ਤਾਂ ਇਸ ਪਹਿਲੂ ਨੂੰ ਵੀ ਵਾਚ ਰਿਹਾ, ਦੂਸਰੇ ਪਾਸੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੀ ਛੱਡ ਛੜਈ ਵਾਲੀ ਪ੍ਰਕਿਰਿਆ ਉਹਦੇ ਵਿੱਚੋਂ ਜੀ ਹੁਣ SGPC ਨੇ ਆਪਣੀ 17 ਤਰੀਕ ਨੂੰ ਅੰਤਰਿਮ ਕਮੇਟੀ ਦੀ ਬੈਠਕ ਬੁਲਾ ਲਈ, ਉਹ ਚੰਡੀਗੜ੍ਹ 'ਚ ਸੱਦੀ ਹੈ। ਉਸੇ ਦਿਨ 17 ਤਰੀਕ ਨੂੰ ਅਕਾਲੀ ਦਲ ਨੇ ਵੀ ਆਪਣੀ ਬੈਠਕ ਬੁਲਾ ਲਈ। ਹੁਣ ਪਤਾ ਲੱਗ ਰਿਹਾ ਕਿ ਜੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਚੀਫ ਸੈਕਟਰੀ ਸਾਹਿਬ ਨੇ ਉਹ ਕਹਿ ਰਹੇ ਜੀ ਮੈਨੂੰ ਬਿਨਾਂ ਭਰੋਸੇ 'ਚ ਲਈ ਕਰ ਲਈ ਜੀ ਮੀਟਿੰਗ, ਆਹ ਕਰ ਲਈ। ਹੁਣ ਉਹ ਹੋਰ ਵੀ ਕਿਉਂਕਿ ਸਿੱਖ ਸੰਗਤ 'ਚ ਰੋਸਾ ਪਨਪ ਰਿਹਾ, ਇਸ ਰੋਸੇ ਦੇ ਵਿੱਚ ਹੀ ਬਿਕਰਮ ਮਜੀਠੀਆ ਨੇ ਵੀ ਆਪਣਾ ਰੋਸਾ ਪ੍ਰਗਟਾਇਆ। ਹੁਣ ਬਿਕਰਮ ਸਿੰਘ ਮਜੀਠੀਆ ਕਹਿੰਦੇ ਅਕਾਲ ਤਖ਼ਤ ਦੇ ਹਿਸਾਬ ਨਾਲ ਅਕਾਲ ਤਖ਼ਤ ਦੀ ਮਰਿਆਦਾ ਦੇ ਅਨੁਸਾਰ ਸਿੱਖ ਮਰਿਆਦਾ ਅਨੁਸਾਰ ਸਹੀ ਨਹੀਂ ਹੋਇਆ ਤੇ ਉਹਨਾਂ ਦੇ ਰੋਸੇ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦਾ ਬਿਆਨ ਜਾਰੀ ਹੋ ਗਿਆ ਕਿ ਜੀ ਬਿਕਰਮ ਮਜੀਠੀਆ ਨੇ ਪਿੱਠ 'ਚ ਛੁਰਾ ਮਾਰਤਾ ਜੀ ਅਕਾਲੀ ਦਲ ਦੇ। ਮਤਲਬ ਕੌਮ ਦੀ ਪਿੱਠ 'ਚ, ਸਿਧਾਂਤਾਂ ਦੀ ਪਿੱਠ 'ਚ ਕੌਣ ਛੁਰਾ ਮਾਰ ਰਿਹਾ ਇਹਦੇ ਬਾਰੇ ਕੋਈ ਗੱਲ ਨਹੀਂ, ਪਰ ਅਕਾਲੀ ਦਲ ਦੇ ਬਾਰੇ ਬਿਆਨ ਜਾਰੀ। ਜਦੋਂ ਇਹ ਬਿਆਨ ਆਇਆ ਤੇ ਜੀ ਕਹਿੰਦੇ ਭੁੰਦੜ ਸਾਹਿਬ ਸਾਹਮਣੇ ਆ ਗਏ ਕਿ ਬਿਆਨ ਤਾਂ ਮੈਨੂੰ ਪੁੱਛਿਆ ਸੀ ਜਾਰੀ ਕਰਨ ਲੱਗਿਆ, ਪਰ ਆਹ ਗੱਲ ਨਹੀਂ ਮੈਨੂੰ ਪੁੱਛੀ ਕਿ ਬਈ ਅਸੀਂ ਆਹ ਵੀ ਲਿਖ ਦਈਏ, ਇਹ ਮੇਰੀ ਗੱਲ ਨਹੀਂ ਸੀ, ਮੈਂ ਇੰਨਾ ਸਖ਼ਤ ਬੋਲਦਾ ਨਹੀਂ
ਜੀ।
ਤੇ ਜਦੋਂ ਇਹ ਸਪਸ਼ਟੀਕਰਨ ਭੁੰਦੜ ਸਾਹਿਬ ਦਾ ਮੀਡੀਆ 'ਚ ਆਇਆ ਤੇ ਜੀ ਕਹਿੰਦੇ ਪਤਾ ਨਹੀਂ ਰਾਤ ਨੂੰ ਦਬਕਾ ਵੱਜ ਗਿਆ, ਪਤਾ ਨਹੀਂ ਸੁਲਾਹ ਹੋ ਗਈ, ਪਤਾ ਨਹੀਂ ਕੀ ਹੋ ਗਿਆ। ਰਾਤ ਨੂੰ ਕਹਿੰਦੇ ਨਹੀਂ ਜੀ ਬਿਆਨ ਤਾਂ ਮੇਰਾ ਹੀ ਸੀ ਇਹ। ਪਰ ਉੱਧਰ ਬਿਕਰਮ ਮਜੀਠੀਆ ਦੀ ਨਾਰਾਜ਼ਗੀ ਦੇ ਹਵਾਲੇ ਨਾਲ ਕੁਝ ਧਿਰਾਂ ਇਸ ਨੂੰ ਇੱਕ ਪੱਖ ਤੋਂ ਲੈ ਰਹੀਆਂ ਨੇ ਕਿ ਚਲੋ ਕੋਈ ਤਾਂ ਹੈ ਜਿਹੜਾ ਲਲਕਾਰ ਕੇ ਗੱਲ ਕਰਦਾ, ਕੋਈ ਤਾਂ ਹੈ ਜਿਹੜਾ ਸਾਹਮਣੇ ਖੜ ਕੇ ਗੱਲ ਕਰ ਸਕਦਾ, ਬਾਕੀ ਲੀਡਰ ਤਾਂ ਇਹ ਵੀ ਗੱਲ ਨਹੀਂ ਕਰ ਪਾ ਰਹੇ। ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ, ਇਹਦੇ ਪਿੱਛੇ ਇੱਕ ਡਿਜ਼ਾਇਨ ਹੈ ਕਿ ਜੇ ਕੱਲ੍ਹ ਨੂੰ 5 ਮੈਂਬਰੀ ਕਮੇਟੀ ਦੇ ਹਵਾਲੇ ਨਾਲ, ਨਾਰਾਜ਼ਗੀ ਵਾਲੀਆਂ ਧਿਰਾਂ ਦੇ ਹਵਾਲੇ ਨਾਲ ਅਕਾਲੀ ਦਲ ਬਾਦਲ ਤੋਂ ਬਾਹਰਲੀਆਂ ਸਾਰੀਆਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਤਾਂ ਉਹਨਾਂ ਦਾ ਲੀਡਰ ਵੀ ਆਪਣਾ ਹੀ ਬੰਦਾ ਬਣ ਜਾਵੇ, ਇਸ ਲਈ ਕਹਿੰਦੇ ਬਿਕਰਮ ਜੀਟੀਆਂ ਨੂੰ ਬਾਹਰ ਭੇਜਿਆ ਗਿਆ
ਜੀ।
ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ, ਇਹਦੇ ਪਿੱਛੇ ਵੀ BJP ਹੈ ਜੀ। ਵੈਸੇ ਤਾਂ ਇਹ ਆਪ ਹੀ ਕਹੀ ਜਾਂਦੇ ਨੇ, ਅਕਾਲੀ ਦਲ ਵੀ ਕਹੀ ਜਾਂਦੇ ਨੇ ਕਿ ਜੀ ਇਹ ਕੌਮ ਦੇ ਵਿੱਚ ਦਖਲ ਅੰਦਾਜ਼ੀ ਆ, RSS ਦੀ ਵੀ। ਉਹ ਕਹਿੰਦੇ ਕਿ ਭਾਈ ਜਥੇਦਾਰ ਤੁਸੀਂ ਹਟਾਏ, ਹਰਪ੍ਰੀਤ ਸਿੰਘ ਤੁਸੀਂ ਹਟਾਇਆ, ਹੁਣ ਤੁਹਾਡੇ ਤੇ RSS ਦਾ ਦਬਾਅ ਹੈ ਜਾਂ ਕਿਸੇ ਹੋਰ ਤੇ, ਇਹ ਵੀ ਸਵਾਲ ਹੈ। ਪਰ ਕੁਝ ਤਰ੍ਹਾਂ ਕਹਿੰਦੀਆਂ ਬਿਕਰਮ ਮਜੀਠੀਆ ਵੀ ਉਹਨਾਂ ਦੇ ਸੰਪਰਕ 'ਚ ਨੇ। ਪਰ ਵਿਜੇ ਜੀ ਇਸ ਸਭ ਦੇ ਦਰਮਿਆਨ ਇਹ ਗੱਲਾਂ ਖੁੱਲ੍ਹ ਕੇ ਚੱਲਣ ਲੱਗੀਆਂ ਨੇ ਕਿ ਦੋਵੇਂ ਭੈਣ ਭਰਾ ਵੀ ਅਕਾਲੀ ਦਲ ਬਾਦਲ ਧਿਰ ਤੋਂ ਦੂਰ ਹੋ ਸਕਦੇ ਨੇ, ਉਹ ਬਿਕਰਮ ਮਜੀਠੀਆ ਵੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ
ਜੀ।
ਵੈਸੇ ਇਹ ਤਾਂ ਹੈ ਪੰਥਕ ਪਹਿਲੂ, ਪਰ ਜੇ ਤੁਸੀਂ ਰਾਜਨੀਤਿਕ ਪਹਿਲੂ ਦੇਖੋ, ਜਿਹੜਾ ਵਾਰ ਵਾਰ ਅਕਾਲੀ ਦਲ ਦਮ ਭਰਦਾ ਰਿਹਾ ਕਿ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜੂ ਜੀ,
ਜੀ
ਸਾਡਾ ਚੋਣ ਨਿਸ਼ਾਨ ਚੱਲ ਜੂ ਜੀ, ਸਭ ਨੂੰ ਯਾਦ ਹੈ ਕਿ ਸ਼ਿਵ ਸੈਨਾ ਨਾਲ ਕੀ ਹੋਇਆ ਮਹਾਰਾਸ਼ਟਰ 'ਚ, ਸਭ ਨੂੰ ਯਾਦ ਹੈ ਕਿ ਉੱਥੇ NCP ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਸ਼ਰਦ ਪਵਾਰ ਵਾਲੀ ਉਹਦੇ ਨਾਲ ਕੀ ਹੋਇਆ। ਤੇ ਜੇ ਉਹ ਸਥਿਤੀ ਆਈ ਜਨਾਬ, ਅਕਾਲੀ ਦਲ ਕੋਲ ਪੰਜਾਬ 'ਚ 3 MLA ਨੇ
ਜੀ,
ਤੇ 3 MLA 'ਚ ਇੱਕ ਆਮ ਆਦਮੀ ਪਾਰਟੀ ਨਾਲ ਜਾ ਚੁੱਕਾ ਹੈ ਨਾ, ਡਾਕਟਰ ਸੁੱਖੀ ਹੋਰੀ, ਮਨਪ੍ਰੀਤ ਆਲੀ ਲੀਕ ਮਾਰ ਕੇ ਪਹਿਲਾਂ ਹੀ ਬਾਹਰ ਖੜੇ ਨੇ, ਉਹ ਸਾਹਮਣੇ ਖੜੇ ਨੇ। ਲੈ ਦੇ ਕੇ 1 MLA ਸੀ ਇਹਨਾਂ ਕੋਲ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਧਰਮ ਪਤਨੀ, ਤੇ ਜੇ ਬਿਕਰਮ ਸਿੰਘ ਮਜੀਠੀਆ ਵੀ ਬਾਹਰ ਆ ਗਏ ਤਾਂ ਫਿਰ MLA ਕੋਈ ਨੀ, ਤੇ ਫਿਰ ਪਾਰਟੀ ਦਾ ਚੋਣ ਨਿਸ਼ਾਨ ਤੇ ਪਾਰਟੀ ਦਾ ਦਫ਼ਤਰ ਸਾਰਾ ਕੁਛ ਇਹ ਤਾਂ ਫਿਰ MLAਆਂ ਦੇ ਹਿਸਾਬ ਨਾਲ ਤੈਅ ਕਰੂਗਾ ਨਾ ਚੋਣ ਕਮਿਸ਼ਨ ਦਾ, ਫਿਰ ਇਹ ਕਿਹਦੇ ਕੋਲ ਜਾਊਗਾ? ਸੋ ਇਸ ਲਈ ਦੋਵੇਂ ਪਾਸਿਓਂ ਕਿਤੇ ਅਕਾਲੀ ਦਲ ਗਵਾ ਨਾ ਲਵੇ। ਉਹ ਅੱਗੇ ਹੁੰਦੀ ਸੀ ਨਾ ਉਹ ਕੁਲਫੀ ਜੀ ਵਾਲੀ ਕਹਾਣੀ ਕਿ ਇੱਕ ਕੁਲਫੀ ਉਹ ਲੈਣ ਦੇ ਚੱਕਰ 'ਚ ਇੱਕ ਕੁਲਫੀ ਪਿੱਛੇ ਕਰ ਲਈ ਤੇ ਪਿੱਛੇ ਵਾਲੀ ਕੁੱਤਾ ਖਾ ਗਿਆ ਤੇ ਅੱਗੇ ਤੋਂ ਮਿਲੀ ਨਹੀਂ, ਸੋ ਕਿਤੇ ਉਹ ਨਾ ਹੋਵੇ ਅਕਾਲੀ ਦਲ ਨਾਲ, ਸੋ ਸਾਰਾ ਕੁਛ ਇਹ ਗਵਾ ਬੈਠਣ। ਸੋ ਇਸ ਲਈ ਬਾਦਲ ਧਿਰ ਨੂੰ ਅਜੇ ਵੀ ਸੋਚਣ ਦੀ ਲੋੜ ਹੈ ਕਿ ਅਸੀਂ ਕਰ ਕੀ ਰਹੇ ਹਾਂ, ਸਿਧਾਂਤ ਨਾਲ ਵੀ ਧੋਖਾ, ਕੌਮ ਨਾਲ ਵੀ ਧੋਖਾ, ਤੇ ਵਰਕਰਾਂ ਨਾਲ ਵੀ ਧੋਖਾ, ਤੇ ਆਪਣੇ ਆਪ ਨਾਲ ਵੀ ਧੋਖਾ। ਸੋ ਇਸ ਪ੍ਰਕਿਰਿਆ 'ਚ ਕਾਫੀ ਖਿਲਾਰਾ ਪੈ ਗਿਆ ਜੀ ਅਕਾਲੀ ਦਲ ਸਿਆਸੀ ਤੌਰ ਦੇ ਉੱਤੇ।
ਦੀਪਕ ਜੀ, ਪਿਛਲੇ ਹਫ਼ਤੇ ਤੁਸੀਂ ਖਬਰ ਸਾਂਝੀ ਕੀਤੀ ਸੀ ਕਿ ਕਿਸਾਨ ਮੋਰਚੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀ ਸਟ੍ਰੈਟਜੀ ਦੇ ਵਿੱਚ ਤਬਦੀਲੀ ਕੀਤੀ ਗਈ ਆ, ਜਿਹੜੇ ਧਰਨੇ ਸੀ ਉਹਨਾਂ ਨੂੰ ਵਿਦਡਰਾਅ ਕਰ ਲਿਆ ਗਿਆ ਸੀ, ਪਰ ਨਾਲ ਹੀ ਇਸ ਹਫ਼ਤੇ ਤੋਂ ਜਿਹੜੇ ਉਹ ਧਰਨਾ ਪ੍ਰਦਰਸ਼ਨ ਸੀ ਆਮ ਆਦਮੀ ਪਾਰਟੀ ਦੇ ਜਿਹੜੇ MLAs ਨੇ ਉਹਨਾਂ ਦੇ ਖਿਲਾਫ਼ ਹੁਣ ਧਰਨੇ ਲੱਗਣੇ ਸ਼ੁਰੂ ਹੋਣੇ ਸੀ, ਉਹਦੇ ਬਾਰੇ ਕੀ ਅਪਡੇਟ ਹੈ ਜੀ? ਅੱਜ ਫਿਰ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੇ ਘਰਾਂ ਦੇ ਮੂਹਰੇ ਮੁਜ਼ਾਹਰੇ ਕੀਤੇ ਗਏ ਨੇ?
ਬਿਲਕੁਲ ਜੀ, SKM ਨੇ 5 ਤਰੀਕ ਨੂੰ ਚੰਡੀਗੜ੍ਹ ਆਉਣਾ ਸੀਗਾ, ਪਰ 4 ਤਰੀਕ ਰਾਤ ਨੂੰ ਲੀਡਰ ਚੱਕ ਲਏ ਤੇ ਸਵੇਰ ਨੂੰ ਵੱਖੋ ਵੱਖ ਥਾਵਾਂ ਦੇ ਉੱਤੇ ਧਰਨੇ ਲੱਗੇ। ਫਿਰ ਪੁਲਿਸ ਨੇ ਸ਼ਾਮ ਨੂੰ ਲੀਡਰ ਛੱਡਣ ਤੋਂ ਪਹਿਲਾਂ ਸਾਰਿਆਂ ਨੂੰ ਕਹਿਤਾ ਕਿ ਜੀ ਸਾਡੀ ਗੱਲ ਹੋ ਗਈ, ਤੁਸੀਂ ਘਰਾਂ ਨੂੰ ਚਲੇ ਜਾਓ, ਅੱਧਾ ਅੰਦੋਲਨ ਘਰਾਂ ਨੂੰ ਚਲਾ ਗਿਆ, ਅੱਧਾ ਬੈਠਾ ਰਹਿ ਗਿਆ। ਸੋ ਇਸ ਖਿਲਾਰੇ ਦੇ ਵਿੱਚ ਪੰਜਾਬ ਭਰ ਜਿਹੜਾ ਖਿਲਾਰਾ ਪਿਆ ਉਹਦੇ ਬਾਰੇ ਨਾ SKM ਦੇ ਅੰਦਰ ਦੁਬਿਧਾ ਪੈਦਾ ਹੋ ਗਈ ਸੀ। SKM ਨੇ ਮਤਲਬ ਤੁਰੰਤ ਐਮਰਜੈਂਸੀ ਮੀਟਿੰਗ ਸੱਦ ਕੇ ਫੈਸਲਾ ਕੀਤਾ ਕਿ ਆਪਾਂ ਅਗਲੇ ਪ੍ਰੋਗਰਾਮ ਦਿਓ। ਉਹਦੇ ਵਿੱਚ ਉਹਨਾਂ ਨੇ ਤੈਅ ਕੀਤਾ ਕਿ ਆਪਾਂ ਹੁਣ ਅਗਲੀ 10 ਤਰੀਕ ਨੂੰ ਪੰਜਾਬ 'ਚ 94 ਦੇ ਕਰੀਬ ਜਿਹੜੇ ਆਮ ਆਦਮੀ ਪਾਰਟੀ ਦੇ MLA ਨੇ, ਜਿਨ੍ਹਾਂ 'ਚ ਮੰਤਰੀ ਵੀ ਆਉਂਦੇ ਆ, ਮੁੱਖ ਮੰਤਰੀ ਵੀ ਆਉਂਦੇ ਆ, ਉਹਨਾਂ ਦੇ ਘਰਾਂ ਮੂਹਰੇ ਘਰਾਓ ਕਰਾਂਗੇ ਔਰ 15 ਤਰੀਕ ਨੂੰ ਕਿਸਾਨ ਭਵਨ 'ਚ ਬੈਠਕ ਕਰਾਂਗੇ। ਹੈ ਤੇ ਉਸ ਬੈਠਕ 'ਚ ਮੁੱਖ ਮੰਤਰੀ ਨੂੰ ਵੀ ਖੁੱਲ੍ਹਾ ਚੈਲੰਜ ਹੈ ਕਿ ਆ ਜਾਓ ਸਾਡੇ ਨਾਲ ਡਿਬੇਟ ਕਰ ਲਓ। ਸੋ ਇਹ ਦੋ ਪਹਿਲੂ ਹੋਏ। ਦੂਸਰੇ ਪਾਸੇ ਜੇਕਰ ਤੁਸੀਂ ਦੇਖੋ ਤਾਂ ਜਿਹੜਾ ਅੱਡ ਅੰਦੋਲਨ ਚੱਲ ਰਿਹਾ ਖਨੌਰੀ ਔਰ ਸ਼ੰਭੂ ਬਾਰਡਰ 'ਤੇ, ਉਹ ਵੀ ਲਗਭਗ ਹੁਣ 400 ਦਿਨਾਂ ਨੂੰ ਜਾ ਢੁੱਕਣ ਵਾਲਾ, 390 ਦਿਨਾਂ ਤੋਂ ਪਾਰ ਜਾ ਚੁੱਕਿਆ
ਜੀ।
ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਕਦੇ ਡ੍ਰਿਪ ਲੱਗ ਗਈ ਕਦੇ ਖੁੱਲ੍ਹ ਗਈ, ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਵੀ ਉਹਨਾਂ ਦਾ 100 ਦਿਨ ਤੋਂ ਪਾਰ 105 ਦਿਨਾਂ ਦਾ ਮਰਨ ਵਰਤ ਹੈ। ਤੇ ਉਹਨਾਂ ਦੀ ਬੈਠਕ ਕੇਂਦਰ ਸਰਕਾਰ ਨਾਲ 19 ਤਰੀਕ ਨੂੰ ਹੋਣੀ ਹੈ, ਪਰ ਅੱਜ ਸੰਕੇਤਕ ਤੌਰ ਤੇ SKM ਨੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਜਾਂ 5 ਤਰੀਕ ਤੋਂ ਬਾਅਦ ਵਾਲੀ ਪ੍ਰਕਿਰਿਆ ਦੇ ਹਵਾਲੇ ਨਾਲ ਅੱਜ ਤੈਅ ਕੀਤਾ ਕਿ ਆਪਾਂ ਪੂਰੇ ਜ਼ਿਲ੍ਹਾ ਪੱਧਰ ਤੇ ਜੋ ਡਿਊਟੀਆਂ ਵੰਡੀਆਂ ਗਈਆਂ, ਹਲਕਾ ਪੱਧਰ ਤੇ ਜੋ ਡਿਊਟੀਆਂ, ਉਹਦੇ ਤਹਿਤ 94 MLA ਨੇ ਕਰੇ। ਸੋ ਅੱਜ ਇਕੱਠ ਹੋਇਆ, MLA ਦੇ ਘਰ ਘੇਰੇ ਗਏ, ਮੰਤਰੀਆਂ ਦੇ ਘਰ, ਬੇਸ਼ੱਕ ਬੈਰੀਕੇਟਿੰਗ ਸੀ, ਪਰੇ ਬੈਠ ਕੇ ਪ੍ਰਦਰਸ਼ਨ ਹੁੰਦਾ ਰਿਹਾ, ਉਹਦੇ ਨਾਲ ਗਲੀ ਮੁਹੱਲੇ ਵਾਲੇ ਲੋਕ ਵੀ ਔਖੇ ਹੋਏ, ਪਰ ਜਿਵੇਂ 4 ਤਰੀਕ ਨੂੰ ਰਾਤ ਨੂੰ ਕਿਸਾਨ ਚੱਕੇ ਸੀ, ਉਵੇਂ 9 ਤਰੀਕ ਨੂੰ ਨਹੀਂ ਚੱਕੇ। ਹੁਣ ਇਸ ਸਾਰੇ ਵਰਤਾਰੇ ਦੇ ਦਰਮਿਆਨ ਹੁਣ 15 ਤਰੀਕ ਵਾਲੀ ਬੈਠਕ ਤੇ ਨਜ਼ਰ ਆਏਗੀ, ਪਰ ਇੱਕ ਨੁਕਤਾ ਜਿਹੜਾ ਬਾਚਣ ਯੋਗ ਹੈ ਉਹ ਇਹ ਹੈ ਕਿ SKM ਦੀਆਂ ਕੁਝ ਜਥੇਬੰਦੀਆਂ ਨਹੀਂ ਚਾਹੁੰਦੀਆਂ ਸੀ ਕਿ 5 ਤਰੀਕ ਵਾਲਾ ਆਪਾਂ ਪ੍ਰਦਰਸ਼ਨ ਕਰੀਏ,
ਜੀ,
ਕਿ ਜੇ ਮੋਰਚਾ 5 ਤਰੀਕ ਨੂੰ ਚੰਡੀਗੜ੍ਹ ਆ ਜਾਵੇ ਤੇ ਪੱਕਾ ਲੱਗ ਜਾਵੇ, ਫਿਰ ਆਪਾਂ ਇਹਨੂੰ ਲਗਾਤਾਰਤਾ ਦੇ ਵਿੱਚ ਦਿੱਲੀ ਵਾਂਗ ਕਿਵੇਂ ਰੱਖ ਪਾਵਾਂਗੇ, ਕਿਉਂਕਿ ਮੂਹਰੇ ਆਪਣੀ ਕਣਕ ਦੀ ਵਾਢੀ ਆ ਜਾਣੀ ਹੈ, ਫਿਰ ਜੀਰੀ ਦੀ ਬਿਜਾਈ ਆ ਜਾਂਦੀ ਹੈ, ਉਹ ਗੈਪ ਹੁੰਦਾ। ਇਸ ਲਈ ਤੁਸੀਂ ਗੌਰ ਕਰਿਓ ਕਿ ਜਦੋਂ ਦਿੱਲੀ ਵਾਲਾ ਅੰਦੋਲਨ ਸੀ ਤਾਂ ਉਹ ਸਤੰਬਰ ਅਕਤੂਬਰ 'ਚ ਜਾ ਕੇ ਸ਼ੁਰੂ ਕੀਤਾ ਸੀ, ਤਾਂ ਕਿ ਕੰਮ ਨਿਬੇੜ ਕੇ ਫਿਰ 3-4 ਮਹੀਨੇ ਹੁੰਦੇ ਨੇ ਲੰਬੇ, ਫਿਰ ਉਹ ਤੋਂ ਬਾਅਦ ਰੋਟੇਸ਼ਨ ਬਣੇ ਜਾਂਦੇ ਜਦੋਂ ਇੱਕ ਵਾਰ ਰੁੜ ਪਵੇ ਗੱਲ। ਸੋ ਇਸ ਲਈ ਹੁਣ ਹੋ ਸਕਦਾ ਕਿ 15 ਤਰੀਕ ਨੂੰ ਜਦੋਂ ਬੈਠਕ ਹੋਵੇ ਉਹਦੇ ਵਿੱਚ ਕੋਈ ਅਜਿਹਾ ਨੁਕਤਾ ਆਵੇ ਕਿ ਜੇ ਪੱਕਾ ਮੋਰਚਾ ਲਾਉਣਾ ਜਿਹੜੇ ਮੁੱਦਿਆਂ ਤੇ ਉਸ ਨੂੰ ਸਤੰਬਰ ਤੱਕ ਨੇੜੇ ਤੇੜੇ ਜਾ ਕੇ ਸ਼ੁਰੂ ਹੋਵੇ, ਇਹ ਵੀ ਹੋ ਸਕਦਾ। ਸੋ ਦੋਏ ਅੰਦੋਲਨ ਕਰ ਰਹੇ ਨੇ, ਪਰ ਅਜੇ ਸਾਂਝੀ ਵਾਲਤ ਵਾਲੀ ਵੀ ਗੱਲ ਨੇੜੇ ਨਹੀਂ ਲੱਗ ਰਹੀ, ਤੇ ਕੇਂਦਰ ਕੋਈ ਪੱਲਾ ਪੜਾਉਣ ਨੂੰ ਤਿਆਰ ਨਹੀਂ, ਤੇ ਪੰਜਾਬ ਸਰਕਾਰ ਅਜਿਹੀ ਜੀ ਕਾਰਵਾਈ ਪਾ ਰਹੀ ਹੈ ਉਹ ਪੈ ਗਈ ਆ। ਸੋ ਇਹਦੇ ਵਿੱਚ ਹੁਣ 15 ਤਰੀਕ ਵਾਲੀ ਬੈਠਕ ਤੇ 19 ਤਰੀਕ ਵਾਲੀ ਬੈਠਕ ਜਿਹੜੀ ਕੇਂਦਰ ਨੇ ਹੋਣੀ, ਉਹ ਦੋਨੇ ਅਹਿਮ ਰਹਿਣ ਵਾਲੀਆਂ ਜੀ।
ਦੀਪਕ ਜੀ ਦੱਸਿਓ, ਕੁਝ ਅੰਕੜੇ ਸਾਹਮਣੇ ਆਏ ਨੇ ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਪੰਜਾਬ ਦੇ ਵਿੱਚ ਓਵਰਆਲ ਵੋਟਰਸ ਦੀ ਗਿਣਤੀ 'ਚ ਵਾਧਾ ਹੋਇਆ, ਜਿੰਨਾ ਪੰਜਾਬ 'ਚ ਵਾਧਾ ਹੋਇਆ ਉਹ ਤੋਂ ਕਿਤੇ ਜ਼ਿਆਦਾ ਵਾਧਾ ਇਕੱਲਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੋਇਆ। ਕੀ ਕਹਿੰਦੇ ਨੇ ਜੀ ਅੰਕੜੇ?
ਬਿਲਕੁਲ ਜੀ, ਬੜੇ ਹੈਰਾਨੀਜਨਕ ਅੰਕੜੇ ਨੇ ਵਿਜੇ ਜੀ, ਕਿ ਪਿਛਲੇ 13 ਸਾਲਾਂ ਦੇ ਦਰਮਿਆਨ ਪੂਰੇ ਪੰਜਾਬ 'ਚ 20% ਵੋਟਰ ਵਧੇ ਨੇ। ਹੁਣ ਉਹ 20% ਵਧਣ ਦੇ ਪਿੱਛੇ ਤੁਹਾਡੀ ਨਵੇਂ 18 ਸਾਲ ਤੋਂ ਉੱਪਰ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦਾ ਵੀ ਹਵਾਲਾ ਹੈ, ਉਹਦੇ ਵਿੱਚ ਜਿਹੜੇ ਹੋਰ ਸੂਬਿਆਂ ਤੋਂ ਕੁਝ ਲੋਕ ਆ ਗਏ ਕੰਮ ਕਰਨ ਲਈ ਆ ਗਏ ਉਹਨਾਂ ਦੀ ਵੋਟਰਾਂ ਬਣ ਗਈਆਂ, ਉਹ ਵੀ ਹੈਗੇ ਨੇ, ਪਰ ਤਾਂ ਵੀ ਪੂਰੇ ਪੰਜਾਬ 'ਚ 13 ਸਾਲਾਂ ਦੇ ਵਿੱਚ ਜੇ 20% ਵੋਟ ਵੱਧ ਰਹੀ ਹੈ ਤਾਂ ਇਕੱਲੇ ਮੋਹਾਲੀ ਜ਼ਿਲ੍ਹੇ 'ਚ 50% ਵੋਟ, 55% ਤੋਂ ਉੱਪਰ ਵੋਟ ਵਧੀ ਹੈ।
ਅੱਛਾ ਜੀ,
ਮਤਲਬ ਇਹ ਆਪਣੇ ਆਪ 'ਚ ਹੈਰਾਨ ਆ ਕਿ 55% ਵੋਟ ਵੱਧ ਜਾਣੀ ਹੈ ਪੂਰੇ, ਮਤਲਬ ਪੰਜਾਬ ਦੇ ਮੁਕਾਬਲੇ 35% ਵੋਟ ਵੱਧ ਰਹੀ ਹੈ। ਹੁਣ ਉਹਦੀ ਇੱਕ ਉਦਾਹਰਨ ਸਿੰਪਲ ਜੀ ਆ, ਜਿੱਥੋਂ ਗੱਲ ਸਮਝ ਆਉਣੀ ਆ, ਕਿ ਮੋਹਾਲੀ ਦੇ ਇੱਕ ਪਿੰਡ ਹੈ ਜਗਤਪੁਰਾ, ਬਹੁਤ ਚਰਚਾ 'ਚ ਆਇਆ ਸੀ ਪਿਛਲੇ ਪੰਚਾਇਤੀ ਚੋਣਾਂ ਦੇ ਦਰਮਿਆਨ। ਜਗਤਪੁਰਾ ਪਿੰਡ ਦੇ ਵਿੱਚ ਜਿਹੜੇ ਮੂਲ ਪੰਜਾਬੀ ਉੱਥੋਂ ਦੇ ਸਥਾਨਕ ਵੋਟਰ ਨੇ ਉਹਨਾਂ ਦੀ ਗਿਣਤੀ ਹੈ 750
ਜੀ,
ਜਦੋਂ ਕਿ ਜਿਹੜੇ ਪ੍ਰਵਾਸੀ ਵੋਟਰ ਨੇ ਉਹਨਾਂ ਦੀ ਗਿਣਤੀ ਹੈ ਉੱਥੇ 6500, ਕਿਤੇ 750 ਤੇ ਕਿਤੇ 6500। ਸੋ ਇਸ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ਬਰਦਸਤ ਵਿਰੋਧ ਹੋਇਆ, ਹੋ ਹੱਲਾ ਮਚਿਆ, ਖੂਬ ਹੰਗਾਮਾ ਹੋਇਆ
ਜੀ।
ਫਿਰ ਇਸੇ ਤਰ੍ਹਾਂ ਇੱਥੇ ਇੱਕ ਹੋਰ ਪਿੰਡ ਪੈਂਦਾ ਮਦੋ ਸੰਗਤੀਆਂ, ਹੈ ਨਾ, ਮਦੋ ਸੰਗਤੀਆਂ, ਉੱਥੇ ਵੀ ਅਜਿਹੇ ਹੀ ਮਸਲਾ ਹੋ ਗਿਆ ਸੀ ਕਿ ਕਾਫ਼ੀ ਵੱਡੀ ਗਿਣਤੀ 'ਚ ਪ੍ਰਵਾਸੀ ਆ ਗਏ ਸੀ, ਫਿਰ ਪਿੰਡ ਵਾਲਿਆਂ ਨੇ ਮਤੇ ਪਾਉਣੇ ਸ਼ੁਰੂ ਕਰਤੇ ਕਿ ਪਿੰਡ ਛੱਡੋ। ਇਸੇ ਤਰ੍ਹਾਂ ਜੰਡਪੁਰਾ ਦਾ ਮਸਲਾ ਆਇਆ, ਉੱਥੇ ਵੀ ਬਕਾਇਦਾ ਪਿੰਡਾਂ 'ਚ ਪੋਸਟਰ ਲੱਗੇ। ਸੋ ਇੱਕ ਉਦਾਹਰਨ ਮੈਂ ਰੱਖ ਰਿਹਾ, ਜੇਕਰ ਤੁਸੀਂ ਇਹਨੂੰ ਦੂਸਰੇ ਚੋਣਾਂ ਦੇ ਹਵਾਲੇ ਨਾਲ ਸਮਝਣਾ ਹੋਵੇ
ਜੀ,
ਤਾਂ ਤੁਸੀਂ ਇਹ ਦੇਖੋ ਕਿ ਇਹਨਾਂ ਪਿੰਡਾਂ ਦੇ ਵਿੱਚ 13 ਸਾਲਾਂ ਦੇ ਵਿੱਚ ਮੋਹਾਲੀ ਜ਼ਿਲ੍ਹੇ 'ਚ ਜਦੋਂ 55% ਵੋਟ ਵਧਣ ਦਾ ਪਹਿਲੂ ਆਉਂਦਾ ਹੈ ਤਾਂ ਉਹਦੇ ਵਿੱਚੋਂ ਇਹ ਦੇਖੋ ਕਿ ਸਭ ਤੋਂ ਜ਼ਿਆਦਾ 68% ਮਤਲਬ ਕਿ ਜਿਹੜੀ ਵੋਟ ਹੈ ਉਹ ਡੇਰਾਬੱਸੀ ਖੇਤਰ 'ਚ ਵਧੀ ਹੈ। 3 ਹਲਕੇ ਪੈਂਦੇ ਨੇ ਮੋਹਾਲੀ ਜ਼ਿਲ੍ਹੇ 'ਚ, ਡੇਰਾਬੱਸੀ ਵਿਧਾਨ ਸਭਾ ਹਲਕਾ, ਖਰੜ ਵਿਧਾਨ ਸਭਾ ਹਲਕਾ, ਮੋਹਾਲੀ ਵਿਧਾਨ ਸਭਾ ਹਲਕਾ। 68% ਵੋਟ ਡੇਰਾਬੱਸੀ ਵਿਧਾਨ ਸਭਾ ਹਲਕੇ 'ਚ ਵੱਧ ਰਹੀ ਆ, 63% ਵੋਟ ਖਰੜ ਵਿਧਾਨ ਸਭਾ ਹਲਕੇ 'ਚ ਵੱਧ ਰਹੀ ਆ
ਜੀ,
ਤੇ ਮੋਹਾਲੀ 'ਚ 32% ਵੋਟ ਵੱਧ ਰਹੀ ਆ ਮੋਹਾਲੀ ਵਿਧਾਨ ਸਭਾ ਹਲਕੇ 'ਚ। ਸੋ ਮੋਹਾਲੀ ਦੀ ਕਾਫ਼ੀ ਘੱਟ ਵਧੀ, ਬੇਸ਼ੱਕ ਪੰਜਾਬ ਨਾਲੋਂ ਤਾਂ ਵੀ ਵੱਧ ਹੈ ਪਰ ਦੂਜੀ ਥਾਵਾਂ 'ਤੇ ਬਹੁਤ ਜ਼ਿਆਦਾ ਵਧੀ। ਹੁਣ ਇਹਦਾ ਪਹਿਲੂ ਦੇਖੋ, ਜਦੋਂ ਮਤਲਬ ਕਿ ਇੱਥੇ 2012 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ 3 ਹਲਕਿਆਂ ਦੀ ਲਗਭਗ ਵੋਟ ਇੱਕ ਸਾਰੇ ਸੀ ਲਗਭਗ
ਜੀ,
ਤਦ ਮੋਹਾਲੀ ਦੇ ਵਿੱਚ 1.70 ਲੱਖ, ਖਰੜ ਦੇ ਵਿੱਚ 1.73 ਲੱਖ, ਡੇਰਾਬੱਸੀ 'ਚ 1.78 ਲੱਖ। ਸੋ ਨੇੜੇ ਤੇੜੇ ਸੀਗੀਆਂ
ਜੀ,
ਪਰ ਅੱਜ ਦੀ ਤਰੀਕੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਆਪਾਂ ਦੇਖ ਰਹੇ ਹਾਂ ਕਿ ਉੱਥੇ 60% ਵੋਟ ਵੱਧ ਗਈ, ਉੱਥੇ 63% ਵੱਧ ਗਈ, ਦੂਜੇ ਪਾਸੇ ਸਿਰਫ 32 ਵਧੀਆ। ਸੋ ਆਹ ਜਿਹੜਾ ਪਾੜਾ ਹੋਰ ਤੁਸੀਂ ਇੱਕ ਸਿੰਪਲ ਉਦਾਹਰਨ ਦੇਖੋ ਕਿ ਇਹ ਮੋਹਾਲੀ ਜ਼ਿਲ੍ਹੇ 'ਚ ਆਬਾਦੀ ਦਾ ਅੰਦਾਜ਼ਾ ਕਹਿੰਦੇ ਇਸ ਗੱਲ ਤੋਂ ਲਾ ਲਓ ਕਿ ਸਿਰਫ 60 ਦਿਨਾਂ 'ਚ ਲਗਭਗ 0.57% ਦੀ ਵੋਟਰ ਵੱਧ ਗਏ। ਸਿਰਫ 60 ਦਿਨ, 2 ਮਹੀਨਿਆਂ 'ਚ।
ਜੀ
29 ਅਕਤੂਬਰ 2024 ਨੂੰ ਮੋਹਾਲੀ ਜ਼ਿਲ੍ਹੇ ਦੇ ਵੋਟਰਾਂ ਦੀ ਗਿਣਤੀ 8,13,862 ਸੀ। 8,13,862, ਇਹ 29 ਅਕਤੂਬਰ ਹੈ ਜਨਾਬ। ਤੇ 7 ਜਨਵਰੀ, ਮਤਲਬ ਅਕਤੂਬਰ ਲਗਭਗ ਮੁੱਕ ਗਿਆ ਹੈ ਨਾ, ਨਵੰਬਰ ਤੇ ਦਸੰਬਰ 2 ਮਹੀਨੇ ਨੇ
ਜੀ।
7 ਜਨਵਰੀ 2025 ਨੂੰ ਇਹ ਗਿਣਤੀ ਵੱਧ ਕੇ 818,556 ਹੋ ਗਈ
ਜੀ।
ਸੋ ਕਿ 8,13,000 ਕਿਤੇ 8,18,000 ਸਿਰਫ 2 ਮਹੀਨਿਆਂ 'ਚ ਹੀ
ਜੀ।
ਸੋ ਇੱਥੋਂ ਅੰਦਾਜ਼ਾ ਲਾ ਲਓ। ਫਿਰ ਮੈਂ ਫਿਰ ਇਸ ਪ੍ਰਕਿਰਿਆ ਨੂੰ ਸਮਝਣ ਦੀ ਜੇਕਰ ਕੋਸ਼ਿਸ਼ ਕਰੋ, ਡੇਰਾਬੱਸੀ ਵਾਲੀ ਜਿਹੜੀ ਬੈਲਟ ਹੈ ਉਹਦੇ ਵਿੱਚ ਹਰਿਆਣੇ ਦੀ ਆਮਦ ਬਹੁਤ ਹੈ, ਉਹ 'ਚ ਯੂਪੀ ਬਿਹਾਰ ਦੀ ਆਮਦ ਬਹੁਤ ਹੈ, ਰਾਜਸਥਾਨ ਵਾਲੀ ਆਮਦ ਹੈਗੀ ਹੈ ਨਾ, ਫਿਰ ਉੱਪਰਲੇ ਹਿਮਾਚਲ ਦੀ ਆਮਦ ਹੈਗੀ ਹੈ, ਜਿਹੜਾ ਹੇਠਲਾ ਹਿਮਾਚਲ ਹੈ ਉਹਦੀ ਖਰੜ ਵਾਲੇ ਪਾਸੇ ਆਮਦ ਬਹੁਤ ਹੈ ਨਾ, ਤੇ ਜਿਹੜੀ ਬਾਕੀ ਸੂਬਿਆਂ ਤੋਂ, ਮੰਨ ਲਓ ਮੁੰਬਈ ਤੋਂ, ਦਿੱਲੀ ਤੋਂ ਜਾਂ ਪੰਜਾਬ ਦੇ ਹੋਰਨਾਂ ਖੇਤਰਾਂ ਤੋਂ, ਉਹਨਾਂ ਲੋਕਾਂ ਦੀ ਮੋਹਾਲੀ 'ਚ ਆਮਦ ਬਹੁਤ ਹੈ
ਜੀ,
ਮੋਹਾਲੀ ਸਿਟੀ 'ਚ। ਸੋ ਇਹ ਇੱਕ ਪਹਿਲੂ ਨੇ ਜਿਹਦੇ ਕਾਰਨ ਮਤਲਬ ਕਿ ਇੱਥੇ ਲਗਾਤਾਰ ਗਿਣਤੀ, ਔਰ ਬਾਹਰਲੇ ਸੂਬਿਆਂ ਦੀ ਗਿਣਤੀ, ਪ੍ਰਵਾਸੀਆਂ ਦੀ ਗਿਣਤੀ ਬਹੁਤ ਵੱਡੀ ਗਿਣਤੀ 'ਚ ਹੈ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਔਰ ਉਹ ਸਾਰਾ ਚੰਡੀਗੜ੍ਹ ਜਿਹੜਾ ਆਉਣਾ ਚਾਹੁੰਦਾ ਬੰਦਾ, ਤੇ ਚੰਡੀਗੜ੍ਹ ਦੀ ਜਿਹੋ ਜਿਹਾ ਦਾਇਰਾ ਛੋਟਾ ਤੇ ਕੀਮਤਾਂ ਜਿਹੀਆਂ ਨੇ, ਫਿਰ ਜਿਹੜਾ ਥੋੜਾ ਜਿਹਾ ਠੀਕ ਠਾਕ ਬੰਦਾ ਉਹ ਮੋਹਾਲੀ ਕੰਨੀ ਨੂੰ ਵੜਦਾ ਹੈ, ਜਿਹੜਾ ਹੋਰ ਸਸਤਾ ਭਾਲਦਾ ਉਹ ਖਰੜ ਕੰਨੀ ਨੂੰ ਚਲਾ ਜਾਂਦਾ, ਜਿਹੜਾ ਜਮਾਂ ਸਸਤਾ ਭਾਲਦਾ ਉਹ ਡੇਰਾਬੱਸੀ ਕੰਨੀ ਨੂੰ ਜਾ ਰਿਹਾ। ਸੋ ਇਸ ਤਰ੍ਹਾਂ ਤਾਂ ਵੀ ਉਹ ਮਹਿੰਗੇ ਨੇ ਬਾਕੀ ਪੰਜਾਬ ਦੇ ਮੁਕਾਬਲੇ
ਜੀ ਜੀ।
ਪਰ ਇਹ ਸੀ, ਸੋ ਇਸ ਲਈ ਕਾਫੀ ਪਹਿਲੂ ਨੇ ਜਿਹਦੇ ਕਾਰਨ ਇਹ ਇੱਥੇ। ਹਾਂ, ਉਹਦੇ ਨਾਲ ਫਿਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵੀ ਗੜਬੜਾਹਟ ਹੋ ਰਹੀ ਹੈ, ਪੰਚਾਇਤੀ ਚੋਣਾਂ ਦਾ ਵੀ ਹੋ ਰਿਹਾ, ਐਮਸੀ ਚੋਣਾਂ ਦਾ ਵੀ ਹੋ ਰਿਹਾ, ਤੇ ਉੱਥੇ ਖੇਲਾ ਵੀ ਹੋ ਰਿਹਾ। ਪਰ ਠੀਕ ਹੈ ਜੀ, ਇਹ ਚੱਲ ਰਿਹਾ ਸਿਸਟਮ, ਇਸ ਲਈ ਇਹ ਪਹਿਲੂ ਬਚਣਾ ਜ਼ਰੂਰੀ ਹੈ। ਇਹ ਦ੍ਰਿਸ਼ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਦ੍ਰਿਸ਼ ਕਿਵੇਂ ਬਦਲੂਗਾ, ਇਹ ਉਹਦਾ ਪ੍ਰਤੀਕ ਹੈ।
ਕਿਉਂਕਿ ਜਦੋਂ ਸਾਰੇ ਪਾਸਿਓਂ ਇਹ ਇੱਕ ਦੇਖੋ ਚੰਡੀਗੜ੍ਹ ਦਾ ਇਲਾਕਾ, ਮੋਹਾਲੀ ਦਾ ਇਲਾਕਾ ਅਜਿਹੀ ਇੱਕ ਥਾਂ ਬਣ ਗਈ ਨਾ, ਹਰ ਵਿਅਕਤੀ, ਕਿਉਂਕਿ ਇੱਕ ਤਾਂ ਵਿਦਿਅਕ ਸੰਸਥਾਵਾਂ ਇਸ ਇਲਾਕੇ ਦੇ ਵਿੱਚ ਮੌਜੂਦ ਨੇ, ਸੋ ਹਰ ਕਿਸੇ ਨੂੰ ਇਹ ਹੁੰਦਾ ਹੈ ਬੱਚਿਆਂ ਨੂੰ ਉੱਥੇ ਜਾ ਕੇ ਪੜ੍ਹਾ ਲਈਏ। ਫਿਰ ਇੱਕ ਜਿਹੜੀ ਓਵਰਆਲ ਫੈਸਿਲਿਟੀਜ਼ ਦੀ ਗੱਲ ਕਰੀਏ, ਦੇਖੋ ਡਿਵੈਲਪਮੈਂਟ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਵਿੱਚ ਵੀ ਹੋ ਰਹੀ ਹੈ, ਆਧੁਨਿਕ ਕਿਸਮ ਦੀਆਂ ਮਾਲਸ ਅਤੇ ਹੋਰ ਸੁਵਿਧਾਵਾਂ ਉਸਾਰੀਆਂ ਜਾ ਰਹੀਆਂ ਨੇ, ਪਰ ਜਿਹੜੀ ਖਿੱਚ ਇੱਕ ਚੰਡੀਗੜ੍ਹ ਦੇ ਇਸ ਇਲਾਕੇ ਦੀ ਹੈਗੀ ਆ, ਉਹ ਖਿੱਚ ਲੋਕਾਂ ਨੂੰ ਜ਼ਰੂਰ ਆਕਰਸ਼ਿਤ ਕਰਦੀ ਹੈ, ਅਤੇ ਉਹ ਬਿਲਕੁਲ ਤੁਸੀਂ ਵਜ੍ਹਾ ਫਰਮਾਇਆ ਕਿ ਪੰਜਾਬ ਤੋਂ ਵੀ, ਹਰਿਆਣੇ ਤੋਂ ਵੀ, ਹਿਮਾਚਲ ਤੋਂ ਵੀ, ਉਹ ਸਾਰੇ ਪਾਸਿਓਂ ਆ ਰਹੇ ਨੇ,
ਰਾਜਸਥਾਨ ਤੋਂ ਵੀ, ਫਿਰ ਲੇਬਰ ਦੇ ਰੂਪ 'ਚ ਯੂਪੀ ਬਿਹਾਰ ਤੇ ਹੋਰਨਾਂ ਸੂਬਿਆਂ ਤੋਂ ਵੀ, ਨੇਪਾਲ ਤੋਂ ਵੀ, ਇੱਥੋਂ ਤੱਕ ਕਿ
ਜੀ
ਜਿਹੜੇ ਇੱਥੇ ਵਿੱਦਿਅਕ ਕਾਲਜ ਖੁੱਲ੍ਹੇ ਹੋਏ ਨੇ, ਯੂਨੀਵਰਸਿਟੀਆਂ ਖੁੱਲ੍ਹੀਆਂ ਹੋਈਆਂ ਨੇ, ਜਾਂ ਮਤਲਬ ਇਹੋ ਜਿਹੇ ਕੁਛ ਅਦਾਰੇ ਹੈਗੇ ਨੇ ਜਿਹੜੇ ਚੰਡੀਗੜ੍ਹ 'ਚ ਪੜ੍ਹਾਉਂਦੇ ਨੇ ਬੱਚਿਆਂ ਨੂੰ, ਟੈਸਟਾਂ ਦੀ ਤਿਆਰੀਆਂ ਕਰਾਉਂਦੇ ਨੇ, ਉਹ ਜਿਹੜੇ ਬੱਚੇ ਆਉਂਦੇ ਨੇ ਉਹ ਜੰਮੂ ਕਸ਼ਮੀਰ ਤੱਕ ਤੋਂ ਵੀ ਆਉਂਦੇ ਨੇ ਹੈ ਨਾ, ਉਹ ਉੱਤਰਾਖੰਡ, ਅਰੁਣਾਚਲ, ਉੱਧਰੋਂ ਵੀ ਆਉਂਦੇ ਨੇ
ਜੀ।
ਉਹ ਬੱਚੇ ਜਦੋਂ ਇੱਥੇ ਪੜ੍ਹਨ ਆਉਂਦੇ ਨੇ, ਇੱਥੋਂ ਦਾ ਚਕਾ ਚੌਂਦ ਦੇਖਦੇ ਨੇ, ਫਿਰ ਉਹ ਇੱਥੇ ਹੀ ਨੌਕਰੀ ਦੀ ਭਾਲ ਕਰਦੇ ਨੇ, ਤੇ ਇੱਥੇ ਵੱਡੀਆਂ ਕੰਪਨੀਆਂ ਕਾਲ ਸੈਂਟਰ 'ਚ ਠੀਕ ਠਾਕ ਅੰਗਰੇਜ਼ੀ ਬੋਲਣੀ ਜਿਹਨੂੰ ਆਉਂਦੀ ਆ ਮਾੜੀ ਮੋਟੀ, ਉਹਨੂੰ 25-30 ਹਜ਼ਾਰ ਦੀ ਸਟਾਰਟਿੰਗ ਨੌਕਰੀ ਦੇ ਦਿੰਦੇ ਨੇ, ਤੇ ਫਿਰ ਉਹ ਨਿਆਣੇ ਵੀ ਇੱਥੇ ਰਹਿ ਜਾਂਦੇ। ਇਹ ਵੀ ਇੱਕ ਪਹਿਲੂ ਹੈ
ਜੀ 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 ਬਿਲਕੁਲ। ਉਹੀ ਚੰਡੀਗੜ੍ਹ ਦਾ ਖਿੱਤਾ ਕਈ ਵਾਰੀ ਕਿਹਾ ਜਾਂਦਾ ਨਾ ਵੀ ਉਹ ਪੰਜਾਬ ਦਾ ਕੈਨੇਡਾ, ਐਂਡ ਐਂਡ ਜਿਸ ਤਰ੍ਹਾਂ ਦਾ, ਜਿਸ ਤਰ੍ਹਾਂ ਦੀ ਹੁਣ ਡਿਵੈਲਪਮੈਂਟ ਹੋ ਰਹੀ ਆ, ਮੈਂ ਇਹ ਕਹਿਣ ਦੇ ਵਿੱਚ ਵੀ ਮੈਨੂੰ ਕੋਈ ਹਰਜ਼ ਨਹੀਂ ਵੀ ਕੁਝ ਪਹਿਲੂਆਂ ਦੇ ਵਿੱਚ ਉਹ ਖਿੱਤਾ ਕੈਨੇਡਾ ਤੋਂ ਵੀ ਬੈਟਰ ਆ, ਬਿਹਤਰ ਆ।
ਵਿਜੇ ਜੀ, ਜਿਹੜੇ ਬੰਦੇ ਮਤਲਬ ਪਹਿਲੀ ਵਾਰ ਕੈਨੇਡਾ ਉਤਰਦੇ ਨੇ ਨਾ
ਜੀ,
ਖਾਸ ਕਰ ਟੋਰਾਂਟੋ ਵਾਲੇ ਏਰੀਏ ਦੇ ਬ੍ਰੈਂਪਟਨ ਵਾਲੇ ਏਰੀਏ ਦੇ ਵਿੱਚ, ਬ੍ਰੈਂਪਟਨ ਆਉਂਦੇ ਨੇ, ਤਾਂ ਉਹਨਾਂ ਨੂੰ ਪਹਿਲੀ ਨਜ਼ਰ ਐਂ ਲੱਗਦਾ ਜਿਵੇਂ ਚੰਡੀਗੜ੍ਹ 'ਚ।
ਜੀ 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 ਬਿਲਕੁਲ ਦੀਪਕ ਜੀ,
ਸਮਾਂ ਹੌਲੀ ਹੌਲੀ ਸਮਝ ਆਉਂਦਾ ਕਿ ਹਾਂ ਇੱਥੇ ਗੱਡੀ ਪਾਰਕ ਨਹੀਂ ਕਰਨੀ, ਅੱਛਾ ਇੱਥੇ ਆਹ ਮਸਲਾ ਹੈ ਪਾਈਪ ਦਾ, ਹੌਲੀ ਹੌਲੀ ਸਮਝ ਆਉਂਦਾ, ਨਹੀਂ ਤਾਂ ਇਹੀ ਲੱਗਦਾ ਕਿ ਜਮਾਂ ਹੀ ਹੋ ਜਾ।
ਜੀ ਜੀ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਹੁਤ ਬਹੁਤ ਸ਼ੁਕਰੀਆ।